नमस्कार, ए आकाशवाणी जलंधर है। ਖਬਰਾਂ ਦੇ ਇਸ ਬੁਲੇਟਿਨ ਨਾਲ ਮੈਂ ਚੰਚਲ ਸ਼ਰਮਾ। ਪਹਿਲਾਂ ਬੁਲੇਟਿਨ ਦੀਆਂ ਖਾਸ ਖਬਰਾਂ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅੱਜ ਨਵੀਂ ਦਿੱਲੀ ਚ ਭਾਰਤ ਮੰਡਪਮ ਵਿਖੇ ਅਸ਼ਟ ਲਕਸ਼ਮੀ ਮਹੋਤਸਵ ਦਾ ਉਦਘਾਟਨ ਕਰਨਗੇ। ਭਾਰਤੀ ਰਿਜ਼ਰਵ ਬੈਂਕ RBI ਅੱਜ ਆਪਣੀ ਦੁਮਾਹੀ ਮੁਦਰਾ ਨੀਤੀ ਬਾਰੇ ਲਏ ਗਏ ਫੈਸਲਿਆਂ ਦਾ ਕਰੇਗਾ ਐਲਾਨ। ਰਾਸ਼ਟਰ ਅੱਜ ਭਾਰਤ ਰਤਨ ਡਾ BR ਅੰਬੇਡਕਰ ਦੇ 69ਵੇਂ ਮਹਾਪਰਿਨਿਰਵਾਣ ਦਿਵਸ ਤੇ ਉਨ੍ਹਾਂ ਨੂੰ ਸ਼ਰਧਾਂਜਲੀ ਭੇਟ ਕਰ ਰਿਹੈ। ਕੇਂਦਰੀ ਯੁਵਾ ਮਾਮਲੇ ਅਤੇ ਖੇਡ ਮੰਤਰੀ ਡਾ ਮਨਸੁਖ ਮਾਂਡਵੀਆ ਨੇ ਵਿਕਸਿਤ ਭਾਰਤ ਕੁਇਜ਼ ਮੁਕਾਬਲੇ ਚ ਹਿੱਸਾ ਲੈਣ ਦੀ ਤਰੀਕ 10 ਦਸੰਬਰ ਤੱਕ ਵਧਾਉਣ ਦਾ ਕੀਤਾ ਐਲਾਨ। ਵਿਸ਼ਵ ਵੇਟਲਿਫਟਿੰਗ ਚੈਂਪੀਅਨਸ਼ਿਪ ਅੱਜ ਤੋਂ ਬਹਿਰੀਨ ਦੇ ਮਨਾਮਾ ਚ ਹੋ ਰਹੀ ਹੈ ਸ਼ੁਰੂ ਅਤੇ ਬਾਰਡਰ ਗਵਸਕਰ ਟਰਾਫੀ ਚ ਭਾਰਤ ਅਤੇ ਮੇਜ਼ਬਾਨ ਆਸਟ੍ਰੇਲੀਆ ਵਿਚਾਲੇ ਦੂਜਾ ਕ੍ਰਿਕਟ ਟੈਸਟ ਮੈਚ ਅੱਜ ਤੋਂ ਐਡੀਲੇਡ ਚ ਖੇਡਿਆ ਜਾਵੇਗਾ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅੱਜ ਨਵੀਂ ਦਿੱਲੀ ਚ ਭਾਰਤ ਮੰਡਪਮ ਵਿਖੇ ਅਸ਼ਟ ਲਕਸ਼ਮੀ ਮਹੋਤਸਵ ਦਾ ਉਦਘਾਟਨ ਕਰਨਗੇ। 3 ਦਿਨ ਤੱਕ ਚੱਲਣ ਵਾਲੇ ਇਸ ਤਿਉਹਾਰ ਦਾ ਉਦੇਸ਼ 8 ਉੱਤਰ ਪੂਰਬੀ ਸੂਬਿਆਂ ਦੇ ਸਭਿਆਚਾਰਕ, ਸਮਾਜਿਕ ਤੇ ਆਰਥਿਕ ਤਾਣੇ ਬਾਣੇ ਦਾ ਵਿਖਾਲਾ ਕਰਨਾ ਏ। ਇਹ ਮਹੋਤਸਵ ਸਭਿਆਚਾਰ, ਕੱਪੜਾ, ਸਨਅਤ, ਦਸਤਕਾਰੀ ਅਤੇ ਸੈਰ ਸਪਾਟੇ ਦੇ ਨਾਲ ਨਾਲ ਸਾਰੇ 8 ਸੂਬਿਆਂ ਦੇ ਵਿਲੱਖਣ ਉਤਪਾਦਾਂ ਨੂੰ ਪ੍ਰਦਰਸ਼ਿਤ ਕਰਨ ਵਾਸਤੇ ਇਕ ਬੇਮਿਸਾਲ ਮੰਚ ਪ੍ਰਦਾਨ ਕਰੇਗਾ। ਮਹੋਤਸਵ ਦੌਰਾਨ 250 ਤੋਂ ਵੱਧ ਕਾਰੀਗਰ, 34 GI ਟੈਗ ਵਾਲੀਆਂ ਵਸਤੂਆਂ ਸਮੇਤ ਵਿਲੱਖਣ ਦਸਤਕਾਰੀ, ਹੱਥਖੱਡੀ ਅਤੇ ਖੇਤੀਬਾੜੀ ਬਾਗਬਾਨੀ ਉਤਪਾਦਾਂ ਦਾ ਪ੍ਰਦਰਸ਼ਨ ਕਰਨਗੇ। ਸਾਡੇ ਪੱਤਰਕਾਰ ਨੇ ਦਸਿਆ ਕਿ ਇਸ ਪ੍ਰੋਗਰਾਮ ਚ ਇਕ ਫੈਸ਼ਨ ਸ਼ੋਅ, ਡਿਜ਼ਾਈਨ ਕਨਕਲੇਵ ਅਤੇ ਖਰੀਦਦਾਰ ਵਿਕਰੇਤਾ ਕਾਨਫਰੰਸ ਦਾ ਆਯੋਜਨ ਵੀ ਕੀਤਾ ਜਾ ਰਿਹੈ ਜੋ ਸਾਰਥਕ ਸਹਿਯੋਗ ਪ੍ਰਦਾਨ ਕਰਨ ਦੇ ਨਾਲ ਨਾਲ ਆਰਥਿਕ ਤੌਰ ਤੇ ਵੀ ਕਾਰਗਰ ਸਾਬਤ ਹੋਵੇਗਾ। ਭਾਰਤੀ ਰਿਜ਼ਰਵ ਬੈਂਕ RBI ਅੱਜ ਆਪਣੀ ਦੁਮਾਹੀ ਮੁਦਰਾ ਨੀਤੀ ਬਾਰੇ ਲਏ ਗਏ ਫੈਸਲਿਆਂ ਦਾ ਐਲਾਨ ਕਰੇਗਾ। RBI ਗਵਰਨਰ ਸ਼ਕਤੀਕਾਂਤ ਦਾਸ ਦੀ ਪ੍ਰਧਾਨਗੀ ਹੇਠ ਕਾਇਮ ਕਮੇਟੀ ਵਧਦੀ ਮਹਿੰਗਾਈ ਦੇ ਮੱਦੇਨਜ਼ਰ ਬੁੱਧਵਾਰ ਤੋਂ ਮੁਦਰਾ ਨੀਤੀ ਤੇ ਵਿਚਾਰ ਵਟਾਂਦਰਾ ਕਰ ਰਹੀ ਸੀ। ਮਾਹਰਾਂ ਦਾ ਮੰਨਣਾ ਹੈ ਕਿ ਰਿਜ਼ਰਵ ਬੈਂਕ ਰੈਪੋ ਦਰ ਦੀ ਸਥਿਤੀ ਆਮ ਵਾਂਗ ਬਣਾਏ ਰੱਖਣ ਦੀ ਸੰਭਾਵਨਾ ਰੱਖਦੈ ਪਰ ਨਕਦੀ ਰਾਖਵਾਂ ਅਨੁਪਾਤ CRR ਨੂੰ ਅਨੁਕੂਲ ਕਰਨ ਤੇ ਵਿਚਾਰ ਕਰ ਸਕਦੈ। ਰਿਜ਼ਰਵ ਬੈਂਕ ਨੇ ਫਰਵਰੀ 2023 ਤੋਂ ਰੈਪੋ ਦਰ ਅਤੇ ਛੋਟੀ ਮਿਆਦ ਦੀ ਉਧਾਰ ਦਰ ਨੂੰ 6.5% ਤੇ ਬਰਕਰਾਰ ਰੱਖਿਐ। CRR ਵਿਚ ਕਮੀ ਬੈਂਕਿੰਗ ਪ੍ਰਣਾਲੀ ਚ ਤਰਲਤਾ ਲਿਆ ਸਕਦੀ ਏ ਜਿਸ ਨਾਲ ਆਰਥਿਕ ਗਤੀਵਿਧੀਆਂ ਚ ਵਾਧਾ ਹੋਣ ਦੀ ਉਮੀਦ ਏ। ਮਈ 2022 ਤੋਂ ਜਾਰੀ 4.5% CRR ਚ ਕੋਈ ਬਦਲਾਅ ਨਹੀਂ ਕੀਤਾ ਗਿਆ। ਰਾਸ਼ਟਰ ਅੱਜ ਡਾ BR ਅੰਬੇਡਕਰ ਦੀ 69ਵੀਂ ਬਰਸੀ ਤੇ ਉਨ੍ਹਾਂ ਨੂੰ ਸ਼ਰਧਾਂਜਲੀ ਭੇਟ ਕਰ ਰਿਹੈ। ਇਹ ਦਿਹਾੜਾ ਮਹਾਪਰਿਨਿਰਵਾਣ ਦਿਵਸ ਵਜੋਂ ਮਨਾਇਆ ਜਾਂਦੈ। ਭਾਰਤੀ ਸੰਵਿਧਾਨ ਦੇ ਨਿਰਮਾਤਾ ਡਾ BR ਅੰਬੇਡਕਰ ਵੱਲੋਂ ਰਾਸ਼ਟਰ ਨਿਰਮਾਣ ਚ ਪਾਏ ਯੋਗਦਾਨ ਤੇ ਚਾਨਣਾ ਪਾਉਣ ਲਈ ਦੇਸ਼ ਭਰ ਵਿਚ ਅੱਜ ਕਈ ਸਮਾਗਮ ਕਰਵਾਏ ਜਾ ਰਹੇ ਨੇ। ਉਪ ਰਾਸ਼ਟਰਪਤੀ ਜਗਦੀਪ ਧਨਖੜ, ਪ੍ਰਧਾਨ ਮੰਤਰੀ ਨਰਿੰਦਰ ਮੋਦੀ, ਲੋਕ ਸਭਾ ਸਪੀਕਰ ਓਮ ਬਿਰਲਾ, ਰਾਜ ਸਭਾ ਦੇ ਉਪ ਚੇਅਰਮੈਨ ਹਰਿਵੰਸ਼ ਅਤੇ ਹੋਰ ਸੰਸਦ ਮੈਂਬਰ ਤੇ ਪ੍ਰਮੁੱਖ ਨੇਤਾ ਨਵੀਂ ਦਿੱਲੀ ਦੇ ਸੰਸਦ ਭਵਨ ਕੰਪਲੈਕਸ ਸਥਿਤ ਪ੍ਰੇਰਣਾ ਸਥਲ ਤੇ ਉਨ੍ਹਾਂ ਦੇ ਬੁੱਤ ਤੇ ਸ਼ਰਧਾ ਦੇ ਫੁੱਲ ਭੇਟ ਕਰ ਰਹੇ ਨੇ। ਭਾਰਤ ਰਤਨ ਡਾ BR ਅੰਬੇਡਕਰ ਇਕ ਨਿਆਂ ਸ਼ਾਸਤਰੀ, ਚਿੰਤਕ, ਅਰਥਸ਼ਾਸਤਰੀ ਤੇ ਸਮਾਜ ਸੁਧਾਰਕ ਸਨ ਜਿਨ੍ਹਾਂ ਨੇ ਬਰਾਬਰੀ ਦੀ ਵਕਾਲਤ ਕਰਨ ਅਤੇ ਜਾਤ ਆਧਾਰਿਤ ਵਿਤਕਰੇ ਨੂੰ ਖਤਮ ਕਰਨ ਲਈ ਆਪਣਾ ਜੀਵਨ ਸਮਰਪਿਤ ਕਰ ਦਿੱਤਾ। ਬਾਬਾ ਸਾਹਿਬ ਨੂੰ ਸਾਲ 1990 ਚ ਮਰਨ ਉਪਰੰਤ ਭਾਰਤ ਰਤਨ ਨਾਲ ਸਨਮਾਨਿਤ ਕੀਤਾ ਗਿਆ। ਰਾਸ਼ਟਰਪਤੀ ਦ੍ਰੋਪਦੀ ਮੁਰਮੂ ਅੱਜ ਓਡੀਸ਼ਾ ਦੇ ਭੁਵਨੇਸ਼ਵਰ ਵਿਖੇ ਬਾਬਾ ਸਾਹਿਬ ਅੰਬੇਡਕਰ ਨੂੰ ਸ਼ਰਧਾਂਜਲੀ ਭੇਟ ਕਰਨਗੇ। ਰਾਸ਼ਟਰਪਤੀ ਅੱਜ ਦੁਪਹਿਰ ਬਾਅਦ ਮਯੂਰਪੰਜ ਜ਼ਿਲ੍ਹੇ ਚ ਆਪਣੇ ਜੱਦੀ ਅਸਥਾਨ ਉਪਰ ਬੇਦਾ ਦਾ ਦੌਰਾ ਕਰਨਗੇ। ਰਾਸ਼ਟਰਪਤੀ ਓਡੀਸ਼ਾ ਦੇ 5 ਦਿਨਾਂ ਦੌਰੇ ਤੇ ਮੰਗਲਵਾਰ ਨੂੰ ਭੁਵਨੇਸ਼ਵਰ ਪਹੁੰਚੇ ਸਨ। ਭਾਰਤ ਅਤੇ ਚੀਨ ਨੇ ਦੋਵੇਂ ਸਰਕਾਰਾਂ ਦਰਮਿਆਨ ਸਬੰਧਤ ਦੁਵੱਲੇ ਸਮਝੌਤਿਆਂ, ਪ੍ਰੋਟੋਕਾਲ ਅਤੇ ਸਮਝੌਤਿਆਂ ਦੇ ਮੁਤਾਬਕ ਪ੍ਰਭਾਵੀ ਸਰਹੱਦ ਪ੍ਰਬੰਧਨ ਤੇ ਸ਼ਾਂਤੀ ਬਣਾਈ ਰੱਖਣ ਦੀ ਜ਼ਰੂਰਤ ਤੇ ਸਹਿਮਤ ਹੋਏ ਨੇ। ਭਾਰਤ ਚੀਨ ਸਰਹੱਦੀ ਮਾਮਲਿਆਂ ਬਾਰੇ ਸਲਾਹ ਮਸ਼ਵਰੇ ਅਤੇ ਤਾਲਮੇਲ ਲਈ ਕਾਰਜ ਪ੍ਰਣਾਲੀ ਦੀ 32ਵੀਂ ਮੀਟਿੰਗ ਕੱਲ੍ਹ ਨਵੀਂ ਦਿੱਲੀ ਵਿਖੇ ਹੋਈ। ਭਾਰਤੀ ਵਫਦ ਦੀ ਅਗਵਾਈ ਵਿਦੇਸ਼ ਮੰਤਰਾਲੇ ਚ ਪੂਰਬੀ ਏਸ਼ੀਆ ਦੇ ਸੰਯੁਕਤ ਸਕੱਤਰ ਗੌਰਾਂਗ ਲਾਲ ਦਾਸ ਅਤੇ ਚੀਨ ਦੇ ਵਿਦੇਸ਼ ਮੰਤਰਾਲੇ ਦੇ ਸਰਹੱਦ ਦੇ ਸਮੁੰਦਰੀ ਮਾਮਲਿਆਂ ਦੇ ਵਿਭਾਗ ਦੇ ਡਾਇਰੈਕਟਰ ਜਨਰਲ ਹਾਂਗ ਲਿਆਂਗ ਨੇ ਕੀਤੀ। ਦੋਹਾਂ ਧਿਰਾਂ ਨੇ ਸਰਹੱਦੀ ਖੇਤਰਾਂ ਦੀ ਸਥਿਤੀ ਦੀ ਸਮੀਖਿਆ ਕੀਤੀ ਅਤੇ ਸਾਲ 2020 ਦੀਆਂ ਘਟਨਾਵਾਂ ਤੋਂ ਸਿੱਖੇ ਸਬਕ ਤੇ ਵਿਚਾਰ ਵੀ ਕੀਤਾ। ਇਸ ਸਿਲਸਿਲੇ ਵਿਚ ਉਨ੍ਹਾਂ ਨੇ ਸਥਾਪਿਤ ਵਿਧੀਆਂ ਰਾਹੀਂ ਕੂਟਨੀਤਿਕ ਤੇ ਫੌਜੀ ਪੱਧਰਾਂ ਤੇ ਨਿਯਮਤ ਆਦਾਨ ਪ੍ਰਦਾਨ ਤੇ ਸੰਪਰਕਾਂ ਦੀ ਮਹੱਤਤਾ ਤੇ ਜ਼ੋਰ ਦਿੱਤਾ। ਦੋਵਾਂ ਧਿਰਾਂ ਨੇ ਹਾਲ ਹੀ ਵਿਚ ਸਮਾਪਤ ਹੋਏ ਸਮਝੌਤੇ ਨੂੰ ਲਾਗੂ ਕਰਨ ਦੀ ਸਕਾਰਾਤਮਕ ਪੁਸ਼ਟੀ ਕੀਤੀ ਜਿਸ ਨੇ 2020 ਚ ਸਾਹਮਣੇ ਆਏ ਮੁੱਦਿਆਂ ਨੂੰ ਹੱਲ ਕੀਤਾ ਸੀ। ਇਹ ਖਬਰਾਂ ਤੁਸੀਂ ਆਕਾਸ਼ਵਾਣੀ ਜਲੰਧਰ ਤੋਂ ਸੁਣ ਰਹੇ ਹੋ। ਕੇਂਦਰ ਅਤੇ ਏਸ਼ੀਆਈ ਵਿਕਾਸ ਬੈਂਕ ADB ਨੇ ਮੇਘਾਲਿਆ ਚ ਇਕ ਜਲਵਾਯੂ ਅਨੁਕੁਲ ਜਲ ਸੰਭਾਲ ਪ੍ਰੋਜੈਕਟ ਲਈ 5 ਕਰੋੜ ਡਾਲਰ ਦੇ ਕਰਜ਼ ਸਮਝੌਤੇ ਤੇ ਹਸਤਾਖਰ ਕੀਤੇ ਨੇ। ਆਰਥਿਕ ਮਾਮਲਿਆਂ ਦੇ ਵਿਭਾਗ ਚ ਸੰਯੁਕਤ ਸਕੱਤਰ ਜੂਹੀ ਮੁਖਰਜੀ ਅਤੇ ADB ਦੇ ਭਾਰਤੀ ਮਿਸ਼ਨ ਦੇ ਕੰਟਰੀ ਡਾਇਰੈਕਟਰ ਮੀਓ ਓਕਾ ਨੇ ਕੱਲ ਇਕ ਜਲਵਾਯੂ ਰਹਿਤ ਕਮਿਊਨਿਟੀ ਆਧਾਰਿਤ ਜਲ ਸੰਭਾਲ ਪ੍ਰੋਜੈਕਟ ਲਈ ਕਰਜ਼ਾ ਸਮਝੌਤਾ ਤੇ ਹਸਤਾਖਰ ਕੀਤੇ। ਇਹ ਪ੍ਰੋਜੈਕਟ 12 ਜ਼ਿਲ੍ਹਿਆਂ ਚ 532 ਛੋਟੀਆਂ ਜਲ ਭੰਡਾਰ ਸੁਵਿਧਾਵਾਂ ਦੇ ਨਿਰਮਾਣ ਚ ਮਦਦ ਕਰੇਗਾ। ਭਾਰੀ ਮੀਂਹ ਅਤੇ ਅਚਾਨਕ ਹੜਾਂ ਨੂੰ ਕਾਬੂ ਕਰਨ ਲਈ ਇਨ੍ਹਾਂ ਸਹੂਲਤਾਂ ਚ ਜਲਵਾਯੂ ਅਨੁਕੂਲ ਡਿਜ਼ਾਇਨ ਕੀਤੇ ਜਾਣਗੇ। ਇਸ ਪ੍ਰੋਜੈਕਟ ਤਹਿਤ ਕਿਸਾਨਾਂ ਲਈ 3000 ਹੈਕਟੇਅਰ ਕਮਾਂਡ ਏਰੀਆ ਵਿਕਸਿਤ ਕੀਤਾ ਜਾਵੇਗਾ। ਇਸ ਤੋਂ ਇਲਾਵਾ ਇਹ ਗਾਰੋ ਜੈਂਤੀਆਂ ਅਤੇ ਖਾਸੀ ਖੇਤਰਾਂ ਚ ਜਲਵਾਯੂ ਦੇ ਅੰਕੜਿਆਂ ਨੂੰ ਇਕੱਤਰ ਕਰਨ ਅਤੇ ਨਿਗਰਾਨੀ ਕਰਨ ਲਈ 50 ਮੌਸਮ ਸਟੇਸ਼ਨ ਅਤੇ ਸੂਖਮ ਸਿੰਚਾਈ ਪ੍ਰਣਾਲੀਆਂ ਦੀ ਸਥਾਪਨਾ ਕਰੇਗਾ। ਏਸ਼ੀਆਈ ਵਿਕਾਸ ਬੈਂਕ ਮੇਘਾਲਿਆ ਰਾਜ ਵਾਟਰਸ਼ੈਡ ਅਤੇ ਵੇਸਟਲੈਂਡ ਵਿਕਾਸ ਏਜੰਸੀ ਅਤੇ ਭੂਮੀ ਅਤੇ ਜਲ ਸੰਭਾਲ ਵਿਭਾਗ ਦੀ ਜਲ ਪ੍ਰਬੰਧਨ ਸਮਰੱਥਾ ਨੂੰ ਮਜ਼ਬੂਤ ਕਰਨ ਵਿਚ ਮਦਦ ਕਰੇਗਾ। ਕੇਂਦਰੀ ਯੁਵਾ ਮਾਮਲੇ ਤੇ ਖੇਡ ਮੰਤਰੀ ਡਾ ਮਨਸੁਖ ਮਾਂਡਵਿਆ ਨੇ ਵਿਕਸਿਤ ਭਾਰਤ ਕੁਇਜ਼ ਮੁਕਾਬਲੇ ਚ ਹਿੱਸਾ ਲੈਣ ਦੀ ਤਰੀਕ 10 ਦਸੰਬਰ ਤੱਕ ਵਧਾਉਣ ਦਾ ਐਲਾਨ ਕੀਤੈ। ਪਹਿਲਾਂ ਇਹ ਤਰੀਕ 5 ਦਸੰਬਰ ਸੀ। ਮੁਕਾਬਲੇ ਚ ਹਿੱਸਾ ਲੈਣ ਲਈ ਮਾਈ ਭਾਰਤ ਪਲੇਟਫਾਰਮ ਤੇ ਰਜਿਸਟ੍ਰੇਸ਼ਨ ਕਰਵਾਈ ਜਾ ਸਕਦੀ ਹੈ। ਇਹ ਮੁਕਾਬਲਾ 15 ਤੋਂ 29 ਸਾਲ ਦੇ ਸਾਰੇ ਨੌਜਵਾਨਾਂ ਲਈ ਹੈ। ਨੌਜਵਾਨ ਵਿਕਸਿਤ ਭਾਰਤ ਬਾਰੇ ਆਪਣੇ ਵਿਚਾਰ ਸਾਂਝੇ ਕਰ ਸਕਦੇ ਨੇ। ਜੇਤੂ ਪ੍ਰਤੀਯੋਗੀ 11 ਤੇ 12 ਜਨਵਰੀ ਨੂੰ ਨਵੀਂ ਦਿੱਲੀ ਚ ਭਾਰਤ ਮੰਡਵਾਂ ਵਿਖੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਸਾਹਮਣੇ ਇਕ ਵਿਕਸਿਤ ਭਾਰਤ ਲਈ ਆਪਣੇ ਦ੍ਰਿਸ਼ਟੀਕੋਣ ਅਤੇ ਵਿਚਾਰ ਪੇਸ਼ ਕਰਨਗੇ। ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਕੱਲ੍ਹ ਫਾਜ਼ਿਲਕਾ ਜ਼ਿਲ੍ਹੇ ਦੇ ਅਬੋਹਰ ਸ਼ਹਿਰ 'ਚ ਜਲ ਸਪਲਾਈ ਤੇ ਸੀਵਰੇਜ ਪ੍ਰੋਜੈਕਟ ਲੋਕਾਂ ਨੂੰ ਸਮਰਪਿਤ ਕੀਤੇ, ਜਿਸ ਨਾਲ ਸ਼ਹਿਰ ਵਾਸੀਆਂ ਨੂੰ ਵੱਡੀ ਸਹੂਲਤ ਹਾਸਲ ਹੋਵੇਗੀ। ਮੁੱਖ ਮੰਤਰੀ ਨੇ ਕਿਹਾ ਕਿ ਇਹ ਪ੍ਰੋਜੈਕਟ ਸ਼ਹਿਰ ਵਾਸੀਆਂ ਲਈ ਮੀਲ ਪੱਥਰ ਸਾਬਤ ਹੋਣਗੇ। ਉਨ੍ਹਾਂ ਕਿਹਾ ਕਿ ਇਸ ਨਾਲ ਸ਼ਹਿਰ ਦੇ ਬੁਨਿਆਦੀ ਢਾਂਚੇ ਦੇ ਵਿਕਾਸ ਨੂੰ ਵੱਡਾ ਉਤਸ਼ਾਹ ਮਿਲੇਗਾ। ਉਨ੍ਹਾਂ ਦਸਿਆ ਕਿ 119 ਕਰੋੜ 16 ਲੱਖ ਰੁਪਏ ਦੀ ਲਾਗਤ ਨਾਲ ਵਿਕਸਿਤ ਕੀਤੇ ਇਨ੍ਹਾਂ ਪ੍ਰੋਜੈਕਟਾਂ ਦਾ ਉਦੇਸ਼ ਸ਼ਹਿਰ ਦੇ 1.5 ਲੱਖ ਤੋਂ ਵੱਧ ਵਾਸੀਆਂ ਨੂੰ ਸਾਫ਼ ਪਾਣੀ ਦੀ ਨਿਰੰਤਰ ਸਪਲਾਈ ਦੇਣਾ ਏ। ਭਗਵੰਤ ਸਿੰਘ ਮਾਨ ਨੇ ਕਿਹਾ ਕਿ ਆਟੋਮੈਟਿਕ ਜਲ ਸਪਲਾਈ ਪ੍ਰੋਜੈਕਟ ਲੋਕਾਂ ਨੂੰ ਨਹਿਰੀ ਪਾਣੀ ਦੀ ਸਪਲਾਈ ਕਰੇਗਾ। ਮੁੱਖ ਮੰਤਰੀ ਨੇ ਦਸਿਆ ਕਿ 27 ਕਰੋੜ 6 ਲੱਖ ਰੁਪਏ ਦੀ ਲਾਗਤ ਵਾਲੇ ਜਲ ਸਪਲਾਈ ਪ੍ਰੋਜੈਕਟ ਨਾਲ ਅਬੋਹਰ ਸ਼ਹਿਰ ਦੀ 100% ਵਸੋਂ ਦੀ ਪਾਣੀ ਦੀ ਜ਼ਰੂਰਤ ਪੂਰੀ ਹੋਵੇਗੀ। 12ਵਾਂ ਪੁਡੂਚੇਰੀ ਅੰਤਰਰਾਸ਼ਟਰੀ ਦਸਤਾਵੇਜ਼ੀ ਅਤੇ ਲਘੂ ਫਿਲਮ ਉਤਸਵ ਅੱਜ ਤੋਂ ਕੇਂਦਰ ਸ਼ਾਸਿਤ ਪ੍ਰਦੇਸ਼ ਚ ਸ਼ੁਰੂ ਹੋ ਰਿਹੈ। ਪਾਂਡੀਚੇਰੀ ਯੂਨੀਵਰਸਿਟੀ ਵਿਖੇ ਹੋ ਰਹੇ ਇਸ ਉਤਸਵ ਚ ਦੁਨੀਆਂ ਭਰ ਦੀਆਂ 35 ਲਘੂ ਫਿਲਮਾਂ ਅਤੇ ਦਸਤਾਵੇਜ਼ੀ ਫਿਲਮਾਂ ਦਿਖਾਈਆਂ ਜਾਣਗੀਆਂ। ਇਹ ਉਤਸਵ ਅਤੇ ਯੂਨੀਵਰਸਿਟੀ ਦੇ ਇਲੈਕਟ੍ਰਾਨਿਕ ਮੀਡੀਆ ਅਤੇ ਮਾਸ ਕਮਿਊਨੀਕੇਸ਼ਨ ਵਿਭਾਗ, ਨੈਸ਼ਨਲ ਫਿਲਮ ਡਿਵੈਲਪਮੈਂਟ ਕਾਰਪੋਰੇਸ਼ਨ ਆਫ ਇੰਡੀਆ, ਤਾਮਿਲਨਾਡੂ ਪ੍ਰੋਗਰੈਸਿਵ ਰਾਈਟਰਸ ਆਰਟਿਸਟ ਐਸੋਸੀਏਸ਼ਨ ਅਤੇ ਪੁਡੂਚੇਰੀ ਫਿਲਮ ਫੋਰਮ ਦੇ ਸਹਿਯੋਗ ਨਾਲ ਕਰਵਾਇਆ ਜਾ ਰਿਹੈ। ਵਿਸ਼ਵ ਵੇਟਲਿਫਟਿੰਗ ਚੈਂਪੀਅਨਸ਼ਿਪ ਅੱਜ ਤੋਂ ਬਹਿਰੀਨ ਦੇ ਮਨਾਮਾ ਵਿਖੇ ਸ਼ੁਰੂ ਹੋ ਰਹੀ ਹੈ। ਚੈਂਪੀਅਨਸ਼ਿਪ ਵਿਚ 3 ਭਾਰਤੀ ਖਿਡਾਰੀਆਂ ਹਿੱਸਾ ਲੈਣਗੀਆਂ। ਮਰਦਾਂ ਦੇ ਵਰਗ ਚ ਭਾਰਤ ਦਾ ਕੋਈ ਵੀ ਖਿਡਾਰੀ ਹਿੱਸਾ ਨਹੀਂ ਲੈ ਰਿਹਾ। ਟੋਕਿਓ ਓਲੰਪਿਕ ਦੀ ਚਾਂਦੀ ਤਮਗਾ ਜੇਤੂ ਮੀਰਾਬਾਈ ਚਾਨੂ ਵੀ ਇਸ ਚ ਹਿੱਸਾ ਨਹੀਂ ਲੈ ਰਹੇ। ਚਾਨੂ ਦੀ ਗੈਰ ਮੌਜੂਦਗੀ ਚ ਗਿਆਨੇਸ਼ਵਰੀ ਯਾਦਵ ਮਹਿਲਾਵਾਂ ਦੇ 49 ਕਿਲੋ ਭਾਰ ਵਰਗ ਚ ਭਾਰਤ ਦੀ ਨੁਮਾਇੰਦਗੀ ਕਰਨਗੇ। ਰਾਸ਼ਟਰਮੰਡਲ ਖੇਡਾਂ ਦੀ ਚਾਂਦੀ ਦਾ ਤਮਗਾ ਜੇਤੂ ਬਿੰਦਰਿਆਣੀ ਰਾਣੀ ਔਰਤਾਂ ਦੇ 55 ਕਿਲੋਗਰਾਮ ਭਾਰ ਵਰਗ ਚ, ਜਦਕਿ ਡੀ ਟੀ ਮੋਨੀ ਸੋਨੋਵਾਲ 64 ਕਿਲੋਗਰਾਮ ਵਰਗ ਚ ਮੁਕਾਬਲਾ ਕਰਨਗੇ। ਭਾਰਤ ਅਤੇ ਆਸਟ੍ਰੇਲੀਆ ਵਿਚਾਲੇ ਬਾਰਡਰ ਗਵਸਕਰ ਟਰਾਫੀ ਦਾ ਦੂਜਾ ਕ੍ਰਿਕਟ ਟੈਸਟ ਮੈਚ ਅੱਜ ਤੋਂ ਐਡੀਲੇਡ ਓਵਲ ਚ ਖੇਡਿਆ ਜਾਵੇਗਾ। ਭਾਰਤ ਨੇ ਪਰਥ ਵਿਚ ਖੇਡੇ ਗਏ ਪਹਿਲੇ ਟੈਸਟ ਮੈਚ ਵਿਚ ਸ਼ਾਨਦਾਰ ਜਿੱਤ ਦਰਜ ਕੀਤੀ ਸੀ। ਇਸ ਜਿੱਤ ਨਾਲ ਭਾਰਤ ICI ਵਿਸ਼ਵ ਟੈਸਟ ਚੈਂਪੀਅਨਸ਼ਿਪ ਦੇ ਅੰਕ ਸੂਚੀ ਚ ਸਿਖਰ ਤੇ ਪਹੁੰਚ ਗਿਆ। ਅਗਲੇ ਸਾਲ ਜੂਨ ਚ ਲਾਰਡਸ ਚ ਖੇਡੀ ਜਾਣ ਵਾਲੀ ਵਿਸ਼ਵ ਟੈਸਟ ਚੈਂਪੀਅਨਸ਼ਿਪ ਦੇ ਫਾਈਨਲ ਲਈ 5 ਟੀਮਾਂ ਅਜੇ ਵੀ ਦਾਅਵੇਦਾਰੀ ਵਿਚ ਨੇ। ਸਿੰਗਾਪੁਰ ਚ ਫਿਡੇ ਵਿਸ਼ਵ ਸ਼ਤਰੰਜ ਚੈਂਪੀਅਨਸ਼ਿਪ ਵਿਚ 9ਵੀਂ ਗੇਮ ਵੀ ਭਾਰਤ ਦੇ ਡੀ ਗੁਕੇਸ਼ ਅਤੇ ਮੌਜੂਦਾ ਵਿਸ਼ਵ ਚੈਂਪੀਅਨ ਚੀਨ ਦੇ ਡਿੰਗ ਲਿਰੇਨ ਵਿਚਾਲੇ ਡਰਾ ਰਹੀ। ਦੋਵੇਂ ਖਿਡਾਰੀ 54 ਸਾਲਾਂ ਤੋਂ ਬਾਅਦ ਡਰਾ ਤੇ ਸਹਿਮਤ ਹੋਏ। ਹੁਣ ਦੋਵਾਂ ਖਿਡਾਰੀਆਂ ਦੇ 4.5 ਅੰਕ ਨੇ, ਜਦਕਿ ਚੈਂਪੀਅਨਸ਼ਿਪ ਜਿੱਤਣ ਲਈ 7.5 ਅੰਕ ਜ਼ਰੂਰੀ ਨੇ। 10ਵਾਂ ਮੈਚ ਭਲ ਕੇ ਖੇਡਿਆ ਜਾਵੇਗਾ। ਸੀਨੀਅਰ ਰਾਸ਼ਟਰੀ ਕੁਸ਼ਤੀ ਚੈਂਪੀਅਨਸ਼ਿਪ ਅੱਜ ਤੋਂ ਕਰਨਾਟਕ ਵਿਚ ਹੋ ਰਹੀ ਹੈ। ਇਸ ਵਿਚ ਦੇਸ਼ ਦੇ 24 ਸੂਬਿਆਂ ਅਤੇ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਦੇ ਚੋਟੀ ਦੇ ਪਹਿਲਵਾਨ ਹਿੱਸਾ ਲੈ ਰਹੇ ਨੇ। ਇਸ ਲਈ 700 ਤੋਂ ਵੱਧ ਐਂਟਰੀਆਂ ਪ੍ਰਾਪਤ ਹੋਈਆਂ ਨੇ। ਆਖਰ ਚ ਖਾਸ ਖ਼ਬਰਾਂ ਇਕ ਵਾਰ ਫਿਰ ਤੋਂ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅੱਜ ਨਵੀਂ ਦਿੱਲੀ ਚ ਭਾਰਤ ਮੰਡਪਮ ਵਿਖੇ ਅਸ਼ਟ ਲਕਸ਼ਮੀ ਮਹੋਤਸਵ ਦਾ ਉਦਘਾਟਨ ਕਰਨਗੇ। ਭਾਰਤੀ ਰਿਜ਼ਰਵ ਬੈਂਕ RBI ਅੱਜ ਆਪਣੀ ਦੋਮਾਹੀ ਮੁਦਰਾ ਨੀਤੀ ਬਾਰੇ ਲਏ ਗਏ ਫੈਸਲਿਆਂ ਦਾ ਕਰੇਗਾ ਐਲਾਨ। ਰਾਸ਼ਟਰ ਰਾਜ ਭਾਰਤ ਰਤਨ ਡਾ BR ਅੰਬੇਡਕਰ ਦੇ 69ਵੇਂ ਮਹਾਂਪਰਿਨਿਰਵਾਣ ਦਿਵਸ ਤੇ ਉਨ੍ਹਾਂ ਨੂੰ ਸ਼ਰਧਾਂਜਲੀ ਅਦਾ ਕਰ ਰਿਹਾ। ਕੇਂਦਰੀ ਯੁਵਾ ਮਾਮਲੇ ਤੇ ਖੇਡ ਮੰਤਰੀ ਡਾ ਮਨਸੁਖ ਮਾਂਡਵਿਆ ਨੇ ਵਿਕਸਿਤ ਭਾਰਤ ਕੁਇਜ਼ ਮੁਕਾਬਲੇ ਚ ਹਿੱਸਾ ਲੈਣ ਦੀ ਤਰੀਕ 10 ਦਸੰਬਰ ਤੱਕ ਵਧਾਉਣ ਦਾ ਕੀਤਾ ਐਲਾਨ। ਅਤੇ ਵਿਸ਼ਵ ਵੇਟਲਿਫਟਿੰਗ ਚੈਂਪੀਅਨਸ਼ਿਪ ਅੱਜ ਤੋਂ ਬਹਿਰੀਨ ਦੇ ਮਨਾਮਾ ਚ ਹੋ ਰਹੀ ਹੈ ਸ਼ੁਰੂ। ਇਸ ਦੇ ਨਾਲ ਹੀ ਖ਼ਬਰਾਂ ਦਾ ਇਹ ਬੁਲੇਟਿਨ ਖਤਮ ਹੋਇਆ। ਨਮਸਕਾਰ।